ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਸੁਨੀ ਦੇਹ ਫਿਰਹਿ ਬਿਨ ਨਾਵੈ ਓਏ ਖਪ ਖਪ ਮੋਏ ਕਰੰਜਾ ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਸੁਨੀ ਦੇਹ ਫਿਰਹਿ ਬਿਨ ਨਾਵੈ ਓਏ ਖਪ ਖਪ ਮੋਏ ਕਰੰਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੇ ਗੁਰ ਗਿਆਨ ਦਿਓ ਮਨ ਸਮਝਾ ਰਹਾਉ ਹਰ ਕੀਰਤ ਕਲ ਯੁਗ ਪਦੋਤਮ ਹਰ ਪਾਈਐ ਸਤਿਗੁਰ ਮਾਝਾ ਹਉ ਬਲਿਹਾਰੇ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰਗਾਜਾ ਦਰਸ਼ਨ ਸਾਧ ਮਿਲਿਓ ਵਡ ਭਾਗੀ ਸਭ ਕਿਲ ਵਿਖ ਗਏ ਗਵਾਜਾ ਸਤਿਗੁਰ ਸਾਹੂ ਪਾਇਆ ਵਡ ਦਾਣਾ ਹਰ ਕੀਏ ਬਹੁਗੁਣ ਸਾਂਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰੇ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰੇ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਗੁਰੂ ਸੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਿਰਡੀ ਸੁਲਤਾਨ ਧੰਨ ਧੰਨ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਇਹ ਜੈਸੰਗ ਰਾਗ ਦੇ ਵਿੱਚ ਆਰੰਭ ਦੇ ਵੀ 6 ਚੌਪਦੇ ਹਨ। ਉਹਨਾਂ ਚੌਪਦਿਆਂ ਦੇ ਵਿੱਚ ਆਪਾਂ ਜੋ ਫਰਮਾਨ ਸਰਵਣ ਕੀਤਾ ਹੈ ਇਹ 5ਵਾਂ ਸ਼ਬਦ ਹੈ ਔਰ ਇਸ ਸ਼ਬਦ ਦਾ ਜੋ ਕੇਂਦਰੀ ਨੁਕਤਾ ਹੈ ਉਹ ਇਹ ਹੈ ਮੇਰੇ ਮਨ ਜਾਪ ਰਾਮ ਨਾਮ ਹਰ ਮਾਝਾ। ਇਹਦਾ ਸਾਦਾ ਜਿਹਾ ਅਰਥ ਇਹ ਬਣੇਗਾ ਕਿ ਸਾਡਾ ਸੁਭਾਅ ਬਣਿਆ ਦੂਜਿਆਂ ਨੂੰ ਸਿੱਖਿਆ ਦੇਣ ਦਾ। ਅਸੀਂ ਇੱਕ ਬਹੁਤ ਵੱਡੇ ਭੁਲੇਖੇ 'ਚ ਹਾਂ। ਇਹ ਮੈਂ ਸਾਰਿਆਂ ਤੋਂ ਸਿਆਣਾ, ਮੈਂ ਸਾਰਿਆਂ ਤੋਂ ਚੰਗਾ, ਬਾਕੀ ਦੇ ਜਿੰਨੇ ਨੇ ਅਗਰ ਮੇਰੀ ਦਿਸ਼ਾ ਨਿਰਦੇਸ਼ ਦੇ ਮੁਤਾਬਕ ਚੱਲਣ ਤੇ ਸ਼ਾਇਦ ਹੋ ਸਕਦਾ ਵੀ ਦੁਨੀਆ ਦਾ ਕੁਝ ਬਣ ਜਾਏ। ਇਹ ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਭੁਲੇਖਾ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਨੂੰ ਸੁਚੇਤ ਕੀਤਾ, ਗੁਰਮੁਖਾ ਦੂਜਿਆਂ ਨੂੰ ਸਮਝਾਉਣ ਦੀ ਬਜਾਏ ਕਿਤੇ ਇਕੱਲਾ ਬੈਠ ਕਰਕੇ ਆਪਣੇ ਮਨ ਨੂੰ ਸਮਝਾਉਣ ਦਾ ਯਤਨ ਕਰ। ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਦੀ ਸਮੁੱਚੀ ਬਾਣੀ ਦਾ ਤਾਤਪਰਜ ਹੈ, ਮਨ ਸਮਝਾਵਣ ਕਾਰਨ ਕਸ਼ੁਕ ਪੜ੍ਹੀਏ ਗਿਆਨ। ਪਿਆਰਿਆਂ ਤੋਂ ਪੋਥੀਆਂ ਬੜੀਆਂ ਪੜ੍ਹਦਾ, ਬੜੀਆਂ ਕਿਤਾਬਾਂ ਪੜ੍ਹਦਾ, ਪਰ ਜਿਹੜਾ ਤੂੰ ਗਿਆਨ ਦੀ ਪ੍ਰਾਪਤੀ ਲਈ ਲੱਗਾ ਨਾ, ਇਹ ਤੇਰੀ ਤਾਂ ਸਫਲੀ ਵੀ ਜੇ ਕਿਸੇ ਢੰਗ ਦੇ ਨਾਲ ਤੇਰਾ ਆਪਣਾ ਮਨ ਸਮਝ ਜਾਏ। ਚੌਪਦੀ ਤੋਂ ਭਾਵ ਹੁੰਦਾ ਹੈ ਚਾਰ ਚਰਨ, ਚਾਰ ਪੌੜੀਆਂ। ਇਹਨਾਂ ਚੌਪਦਿਆਂ ਦੇ ਵਿੱਚ ਜੋ ਆਪਾਂ ਅੱਜ ਹੁਕਮਨਾਮੇ ਦੇ ਰੂਪ ਵਿੱਚ ਸਰਵਣ ਕੀਤਾ ਹੈ, ਇਹਦੇ ਵਿੱਚ ਵਿਸ਼ੇਸ਼ ਕਰਕੇ ਤਿੰਨ ਚਾਰ ਪੱਖ ਨੇ। ਪਹਿਲਾਂ ਤਾਂ ਇਹ ਵੀ ਆਪਣੇ ਮਨ ਨੂੰ ਸਮਝਾਉਣ ਦਾ ਯਤਨ ਕਰ, ਅਤੇ ਦੂਜਾ ਉਹ ਪਰਿਪੂਰਨ ਪਰਮਾਤਮਾ ਕਿਤੇ ਬਾਹਰ ਨਹੀਂ, ਤੀਜਾ ਇਸ ਕਲਯੁਗ ਦੇ ਸਮੇਂ ਦੇ ਵਿੱਚ ਸਾਰਿਆਂ ਤੋਂ ਜੋ ਸ੍ਰੇਸ਼ਟ ਕਰਮ ਉਹ ਹੈ ਪਰਮਾਤਮਾ ਦੀ ਇਬਾਦਤ ਕਰਨੀ, ਪਰਮਾਤਮਾ ਦੀ ਬੰਦਗੀ ਕਰਨੀ, ਅਤੇ ਚੌਥਾ ਖਿਆਲ ਭਲੇ ਪੁਰਸ਼ਾਂ ਦੀ ਸੰਗਤ ਕਰਕੇ ਬੰਦਾ ਭਲਾ ਬਣ ਸਕਦਾ ਹੈ, ਅਤੇ ਜਿਹੜਾ ਭਲਾ ਹੋ ਗਿਆ ਉਹਨੂੰ ਧਰਮ ਰਾਜੇ ਦਾ, ਜਮ ਰਾਜੇ ਦਾ ਰੰਚਕ ਮਾਤਰ ਵੀ ਡਰਦੀ। ਇਸ ਗੱਲ ਨੂੰ ਆਪਾਂ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਦੇ ਸਹਿਤ ਵਿਸਤਾਰ ਸਹਿਤ ਵਿਚਾਰਨਾ, ਉਪਰਾਲਾ ਕਰੀਏ ਇਸ ਮਨ ਨੂੰ ਸੱਟ ਮਾਰਨ ਦਾ। ਸਾਰੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈ ਤਸਰੀ ਮਹੱਲਾ ਚੌਥਾ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬੰਜਾ।
ਹਰ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਮਾਂ ਨੂੰ ਉਲਾਂਭਾ ਦਿੱਤਾ ਹੈ। ਗੁਰਮੁਖੋ ਯਾਦ ਰੱਖਣਾ, ਭਾਵੇਂ ਕੋਈ ਚੰਗਾ ਤੇ ਭਾਵੇਂ ਕੋਈ ਮੰਦਾ ਹੈ, ਹਰ ਬੰਦੇ ਤੇ ਆਪਣੀ ਮਾਂ ਦਾ ਅਸਰ ਹੈ। ਇਹ ਵੱਖਰੀ ਗੱਲ ਹੈ ਕਿ ਕਿਸੇ ਦੇ ਅਸਰ ਬਹੁਤਾ ਹੋਵੇ ਤੇ ਕਿਸੇ ਤੇ ਥੋੜਾ ਹੋਵੇ। ਮੈਂ ਤਕਰੀਬਨ ਜਿੱਥੇ ਵੀ ਕਥਾ ਕਰਨ ਜਾਂਦਾ ਉੱਥੇ ਆਪਣੀ ਆਦਤ ਦੇ ਮੁਤਾਬਕ ਮੈਂ ਆਪਣੇ ਚਾਚੇ ਤੇ ਆਪਣੀ ਮਾਂ ਦਾ ਜ਼ਿਕਰ ਲਾਜ਼ਮੀ ਕਰਦਾ। ਮੇਰੀ ਮਾਂ ਨੇ ਜਦੋਂ ਮੈਨੂੰ ਚੰਗੀ ਤਰ੍ਹਾਂ ਮੂੰਹ ਧੋਣ ਦੀ ਜਾਚ ਨਹੀਂ ਸੀ, ਉਦੋਂ ਖੇਮ ਕਰਨ ਤੋਂ ਇੱਕ ਆਨੇ ਦਾ ਗੁੜਕਾ ਮੰਗਾ ਕਰਕੇ ਮੇਰੀ ਤਾਏ ਦੀ ਭੈਣ ਉੱਥੇ ਧਾਗੇ ਲੈਣ ਚੱਲੀ। ਉਦੋਂ ਬੀਬੀਆਂ ਚਾਦਰਾਂ ਕੱਢਦੀਆਂ ਹੁੰਦੀਆਂ ਸਨ, ਅਤੇ ਮੇਰੀ ਮਾਂ ਨੂੰ ਕਹਿਣ ਲੱਗੀ, ਚਾਚੀ ਮੈਂ ਖੇਮ ਕਰਨ ਚੱਲਣੀ, ਕੋਈ ਚੀਜ਼ ਮੰਗਾਉਣੀ ਹੈ। ਅਤੇ ਮੇਰੀ ਮਾਂ ਉਹ ਮੇਰੀ ਭੈਣ ਨੂੰ ਕਹਿਣ ਲੱਗੀ, ਧੀਏ ਆਪਣੇ ਵੀਰ ਲਈ ਗੁੜਕਾ ਲਈ ਆਵੀਂ। ਔਰ ਉਹ ਮੇਰੀ ਭੈਣ ਅੱਜ ਵੀ ਜਿੰਦਾ ਹੈ, ਤਾਏ ਦੀ ਬੇਟੀ, ਇੱਕ ਆਨੇ ਦਾ ਗੁੜਕਾ ਲੈ ਕੇ ਆਈ। ਅਤੇ ਮੇਰੀ ਮਾਂ ਨੇ ਮੈਨੂੰ ਜਪਜੀ ਸਾਹਿਬ ਤੇ ਸ਼ਬਦ ਹਜ਼ਾਰੇ ਦੀ ਸਭ ਤੋਂ ਪਹਿਲਾਂ ਸੰਥਿਆ ਕਰਾਈ, ਜਦੋਂ ਮੈਨੂੰ ਮੂੰਹ ਧੋਣ ਦੀ ਜਾਚ ਨਹੀਂ ਸੀ। ਪਰ ਦੂਜਾ ਮੁੜ ਕੇ ਮੈਨੂੰ ਇੱਕ ਮਹਾਨ ਚਾਚਾ ਮਿਲ ਗਿਆ, ਸੰਤ ਬਾਬਾ ਕਰਤਾਰ ਸਿੰਘ ਖਾਲਸਾ। ਉਹਨੇ ਜਿਵੇਂ ਮੁੱਕੀਆਂ ਮਾਰ ਮਾਰ ਕੇ ਗੰਦੇ ਕੱਪੜੇ ਨੂੰ ਧੋਈਦਾ ਨਾ, ਉਹਨਾਂ ਪਿਆਰ ਤੇ ਰਹਿਮ ਦੀਆਂ ਮੁੱਕੀਆਂ ਮਾਰ ਮਾਰ ਕੇ ਮੇਰੇ ਅੰਦਰੋਂ ਸਾਰੀ ਕਾਲਖ ਧੋ ਦਿੱਤੀ। ਮਾਂ ਦਾ ਬੰਦੇ ਦੀ ਜ਼ਿੰਦਗੀ 'ਤੇ ਬਹੁਤ ਅਹਿਮ ਹਿੱਸਾ ਹੈ। ਅਗਰ ਮੈਂ ਖੁਲਾਸਾ ਕਰਾਂ ਤਾਂ ਸ਼ਾਇਦ ਸ਼ਾਮ ਪੈ ਜਾਏ ਮਾਂ ਦੀ ਮਹਾਨਤਾ ਬਾਰੇ, ਪਰ ਸਮੇਂ ਦੇ ਮੁਤਾਬਕ ਮੈਂ ਕੁਝ ਕਹਿਣ ਦਾ ਯਤਨ ਕਰਾਂਗਾ। ਇਸ ਆਰੰਭ ਦੀ ਪੰਕਤੀ ਵਿੱਚ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਮਾਂ ਨੂੰ ਉਲਾਂਭਾ ਦਿੱਤਾ ਹੈ, ਔਰ ਤਕਰੀਬਨ ਜਿੰਨੇ ਵੀ ਪੈਗੰਬਰ ਮਹਾਂਪੁਰਸ਼ ਹੋਏ ਨੇ ਉਹਨਾਂ ਨੇ ਆਪਣੇ ਵਿਚਾਰਾਂ ਵਿੱਚ ਮਾਂ ਦਾ ਜ਼ਿਕਰ ਲਾਜ਼ਮੀ ਕੀਤਾ, ਭਾਵੇਂ ਥੋੜ੍ਹਾ ਕੀਤਾ ਅਤੇ ਭਾਵੇਂ ਬਹੁਤਾ। ਸਾਡੇ ਹਿੰਦੁਸਤਾਨ ਦੇ ਹਿੰਦੀ ਦੇ ਸਭ ਤੋਂ ਸ਼੍ਰੋਮਣੀ ਕਵੀ ਬਾਬਾ ਤੁਲਸੀਦਾਸ ਜੀ ਨੇ ਰਾਮਚਰਿਤ੍ਰ ਮਾਨਸ ਵਿੱਚ ਪੰਕਤੀਆਂ ਲਿਖੀਆਂ ਨੇ, ਆਪਰ ਮੈਣ ਕਹਿੰਦੇ ਆ ਤਕਰੀਬਨ, ਲੇਕਿਨ ਨਾਂ ਹੈ ਰਾਮਚਰਿਤ੍ਰ ਮਾਨਸ, ਇਹਦੇ ਅਖਰੀ ਅਰਥ ਨੇ। ਤੇ ਭਗਵਾਨ ਨੇ ਮਨੁੱਖਾ ਧਨ ਤਾਰ ਕੇ ਜਿਹੜੇ ਕੌਤਕ ਕੀਤੇ ਮੈਂ ਉਹਨਾਂ ਨੂੰ ਲਿਖਣ ਲੱਗਾ। ਰਾਮ ਚਰਿੱਤਰ, ਰਾਮ ਦਾ ਅਰਥ ਹੈ ਪਰਮਾਤਮਾ, ਚਰਿੱਤਰ ਤੋਂ ਭਾਵ ਕੌਤਕ, ਮਾਨਸ ਤੋਂ ਭਾਵ ਮਨੁੱਖ ਜਾਮਾ ਧਾਰ ਕੇ। ਉਹ ਬਾਬਾ ਤੁਲਸੀਦਾਸ ਜੀ ਲਿਖਦੇ ਨੇ, ਜਨਨੀ ਜਨੇ ਤਾਂ ਭਗਤ ਜਾਨ, ਕੈ ਦਾਤਾ ਕੈ ਸੂਰ, ਨਹੀਂ ਤੋ ਜਨਨੀ ਬਾਂਝ ਰਹਿ, ਕਾਹੇ ਗਵਾਵੇ ਨੂਰ। ਹੇ ਮਾਂ, ਬਾਬਾ ਤੁਲਸੀਦਾਸ, ਮਾਂ ਤੂੰ ਬੱਚੇ ਨੂੰ ਜਨਮ ਦੇਣਾ, ਤੈਨੂੰ ਇੱਕ ਬੇਨਤੀ ਕਰਾਂ, ਤੈਨੂੰ ਸੁਝਾਅ ਦਿਆਂ, ਉਸ ਤੇਰੇ ਬੱਚੇ ਦੇ ਵਿੱਚ ਹੋ ਸਕੇ ਤੇ ਤਿੰਨ ਗੁਣ ਹੋਣ, ਅਗਰ ਤਿੰਨ ਤੇ ਘੱਟ ਤੋਂ ਘੱਟ ਇੱਕ ਗੁਣ ਹੋਣਾ ਚਾਹੀਦਾ ਹੈ। ਕਹਿ ਦਾਤਾ ਕਹਿ ਸੂਰ, ਚਾਹੇ ਉਹ ਸੂਰਮਾ ਹੋਵੇ, ਚਾਹੇ ਉਹ ਭਗਤ ਹੋਵੇ ਜਾਂ ਉਹ ਦਾਤਾ ਹੋਵੇ, ਤੇ ਦਾਤਾ ਤਾਂ ਉਹ ਹੋਵੇਗਾ ਨਾ ਜਿਹਦੇ ਕੋਠੀ 'ਚ ਦਾਣੇ ਨੇ, ਜਿਹੜਾ ਦੇਣ ਜੋਗਾ ਕੱਖ ਨਹੀਂ ਉਹ ਦਾਤਾ ਕਿੱਥੋਂ ਬਣ ਜਾਏਗਾ। ਉਹਦੇ 'ਚ ਬਲ ਹੋਵੇ ਬੁਰਾਈਆਂ ਦਾ ਮੁਕਾਬਲਾ ਕਰਨ ਦਾ। ਆਪਾਂ ਆਮ ਕਰਕੇ ਸੂਰਮਾ ਨੂੰ ਗਿਣਦੇ ਪਏ, ਜਿੰਨੇ ਚਾਰ ਬੰਦੇ ਵੱਧ ਮਾਰ ਦਿੱਤੇ ਉਹ ਸੂਰਮਾ। ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਨੇ ਇਹਦੀ ਵਿਆਖਿਆ ਹੋਰ ਢੰਗ ਨਾਲ ਕੀਤੀ ਹੈ, ਜਿਨ ਮਿਨ ਮਾਰੇ ਪੰਚ ਸੂਰ ਬੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਆਪਣੇ ਸਾਰਿਆਂ ਦੇ ਪੰਜ ਵੈਰੀ ਨੇ ਔਰ ਸਾਡਾ ਅੱਠੇ ਪਰ ਉਹਨਾਂ ਪੰਜਾਂ ਦਾ ਜੰਗ ਚੱਲਦਾ ਰਹਿੰਦਾ ਹੈ। ਤੇ ਸਤਿਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਕਹਿੰਦੇ ਵੀ ਜਿਹਨੇ ਇਹਨਾਂ ਪੰਜਾਂ ਵਿਕਾਰਾਂ ਨੂੰ ਮਾਰਨਾ ਕੀਤਾ ਵੱਡਾ ਸੂਰਮਾ। ਨਤੀਜਾ ਭਗਤ ਤੋਂ ਭਾਵ ਉਹਦੇ ਅੰਦਰ ਭੈ ਦੀ ਗਤੀ ਬਣੀ ਰਹਿ, ਉਹ ਪਰਮਾਤਮਾ ਤੋਂ ਡਰਦਾ ਰਹਿ। ਉਸੇ ਵਿਚਾਰ ਨੂੰ ਸਤਿਗੁਰੂ ਰਾਮਦਾਸ ਪਾਤਸ਼ਾਹ ਮੇਰੇ ਮਾਲਕ ਇੱਥੇ ਬਿਆਨ ਕਰਦੇ ਨੇ ਕਿ ਜਿਹੜੇ ਮਾਂ ਦੇ ਪੋਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਂ ਨਹੀਂ ਵਸਿਆ, ਮੈਂ ਕਹਾਂਗਾ ਵੀ ਉਹ ਮਾਂ ਬਾਂਝ ਰਹਿ ਜਾਏ। ਇਹ ਗੁਰੂ ਰਾਮਦਾਸ ਪਾਤਸ਼ਾਹ ਦੇ ਬੋਲ ਨੇ, ਜਿਨ ਹਰ ਹਿਰਦਾ ਨਾਮ ਨਾ ਵਸਿਓ, ਤਿੰਨ ਮਾਤ ਕੀਜੇ ਹਰ ਬਾਂਝਾ। ਰੱਬ ਨੂੰ ਸਿਫਾਰਿਸ਼ ਕੀਤੀ ਕਿ ਜਿਹੜੇ ਮਨੁੱਖ ਦੇ ਮਨ ਵਿੱਚ ਪਰਮਾਤਮਾ ਦਾ ਨਾਂ ਨਹੀਂ, ਉਹਦੇ ਨਾਲੋਂ ਚੰਗਾ ਵੀ ਉਹ ਮਾਂ ਬਾਂਝ ਰਹਿ ਜਾਏ। ਉਹੋ ਜਿਹੇ ਨਿਕੰਮੇ ਪੁੱਤਰ ਨੂੰ ਜਨਮ ਦੇਣ ਦਾ ਕੀ ਫਾਇਦਾ। ਯਾਦ ਰੱਖਣਾ, ਅੱਜ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ, ਆਪਾਂ ਬੱਚਿਆਂ ਨੂੰ ਜਨਮ ਤਾਂ ਦੇਣੇ ਪਰ ਬੱਚਿਆਂ ਨੂੰ ਸਵਾਰਦੇ ਨਹੀਂ। जन्म दिता ते मोर्चा फते किसी गुरमुख ਨੂੰ ਆਪਣੇ ਘਰ ਪ੍ਰਸ਼ਾਦਾ ਪਾਣੀ ਸ਼ਿਕਾਇਤ ਦੇ ਕਹਿਣਾ ਬਾਬਾ ਜੀ ਕਾਕੇ ਨੂੰ ਆਸ਼ੀਰਵਾਦ ਦੇ ਦਿਓ ਕਾਕਾ ਸ਼ਰਾਬ ਪੀਂਦਾ ਮੈਨੂੰ ਅੱਜ ਤੱਕ ਉਹ ਸੋਟੀ ਨਹੀਂ ਲੱਭੀ ਕਿ ਬਾਬਾ ਬੰਦੇ ਦੇ ਸਿਰ ਨੂੰ ਲਾ ਕੇ ਤੇ ਬੱਚੇ ਨੂੰ ਸ਼ਰਾਬ ਪੀਣ ਤੋਂ ਉਡਾ ਦੇ ਹੋ ਸਕਦਾ ਬਾਬਾ ਪੜਦੇ ਨਾਲ ਆਪ ਪੀਂਦਾ ਹੋਵੇ ਜਿਹੜਾ ਆਪ ਪੀਂਦਾ ਉਹ ਕਿਵੇਂ ਰੋਕੇਗਾ ਕਿਸੇ ਬਾਬੇ ਕੋਈ ਯੰਤਰ ਨਹੀਂ ਇਹਨੇ ਆਪਣੇ ਆਪ ਨੂੰ ਬੁੱਧੂ ਬਣਾ ਕਰਕੇ ਆਪਣੇ ਘਰਾਂ ਨੂੰ ਲਟਾਈਏ ਨਾ ਸਾਡਾ ਬਾਬਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੇ ਬਾਬੇ ਦੀ ਬਾਣੀ ਦਾ ਇੱਕ ਇੱਕ ਸ਼ਬਦ ਸਾਨੂੰ ਵਾਰ ਵਾਰ ਸਮਝਾਉਂਦਾ ਤੇ ਅਸੀਂ ਬਾਬੇ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਮਾਫੀ ਦੇਣੀ ਅੱਜ ਦੀ ਮਾਂ ਬੱਚੇ ਨੂੰ ਜਨਮ ਦੇਣ ਤੱਕ ਸੀਮਤ ਹੈ ਔਰ ਬੜੇ ਦੁੱਖ ਤੇ ਸ਼ਰਮ ਨਾਲ ਕਹਿਣਾ ਪੈਂਦਾ ਹੈ ਜਦੋਂ ਬਚਪਨ ਚੇਤੇ ਆਉਂਦਾ ਨਾ ਤੇ ਸਾਡੇ ਮੌਕੇ ਚਾਰ ਚਾਰ ਸਾਲ ਦੇ ਬੱਚੇ ਆਪਣੀਆਂ ਮਾਵਾਂ ਦਾ ਦੁੱਧ ਚੱਲਦੇ ਸਨ ਚਾਰ ਚਾਰ ਸਾਲ ਦੇ ਬੱਚੇ ਢੁੱਡ ਮਾਰ ਮਾਰ ਕੇ ਤੇ ਅੱਜ ਮਾਂ ਤਿੰਨਾਂ ਮਹੀਨਿਆਂ ਤੋਂ ਬਾਅਦ ਸਮਝਦੀ ਵੀ ਜੇ ਬੱਚੇ ਨੂੰ ਦੁੱਧ ਦਿੱਤਾ ਤੇ ਮੇਰੀ ਬਿਊਟੀ ਖਰਾਬ ਹੋ ਜਾਏਗੀ ਅੱਗ ਲੱਗ ਜਾਏ ਇਹੋ ਜੀ ਬਿਊਟੀ ਨੂੰ ਜਿਹੜੀ ਮਾਂ ਆਪਣੇ ਬੱਚੇ ਨੂੰ ਦੁੱਧ ਦੇ ਕੇ ਰਾਜੀ ਨੂੰ ਤੇ ਮੁੜ ਕੇ ਕਹਿੰਦੀਆਂ ਨੇ ਵੀ ਸਾਡਾ ਬੱਚਾ ਕਹਿੰਦਾ ਬਿਰਧ ਆਸ਼ਰਮ ਚਲੇ ਜਾਓ ਮਾਂ ਤੂੰ ਬੱਚੇ ਨੂੰ ਦੁੱਧ ਨਹੀਂ ਦਿੱਤਾ ਉਹਨੂੰ ਕੀ ਪਤਾ ਵੀ ਤੂੰ ਮਾਂ ਹੈ ਕਿ ਨਹੀਂ ਅੱਜ ਦੀ ਮਾਂ ਨੂੰ ਬਿਊਟੀ ਦਾ ਬੜਾ ਫਿਕਰ ਹੈ ਪਤਾ ਨਹੀਂ ਬਿਊਟੀ ਕਿੱਥੋਂ ਆਉਣੀ ਹੈ ਰੰਗ ਬਿਰੰਗੇ ਮੂੰਹ ਨੂੰ ਰੰਗ ਲੈ ਤੇ ਮੂੰਹ ਤੇ ਫਿਰ ਵੀ ਫਿੜੇ ਮੂੰਹ ਵਰਗਾ ਇਹ ਝੂਠੀ ਬਿਊਟੀਆਂ ਨਾਲ ਬਾਤ ਨਹੀਂ ਬਣਨੀ ਮੈਂ ਜਜ਼ਬਾਤੀ ਨਾ ਹੋਵਾਂ ਸਾਡੇ ਇਤਿਹਾਸ ਵਿੱਚ ਕੁਝ ਮਾਵਾਂ ਦਾ ਜ਼ਿਕਰ ਹੈ ਮੈਂ ਸਾਰਿਆਂ ਦਾ ਖੁਲਾਸਾ ਨਹੀਂ ਕਰ ਸਕਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਉਤਾਨ ਪਦ ਰਾਧੇ ਦੀ ਧਰਮ ਪਤਨੀ ਤੇ ਧਰੂ ਦੀ ਮਾਂ ਦਾ ਜ਼ਿਕਰ ਕੀਤਾ ਧਰੂ ਦੇ ਪਿਤਾ ਦਾ ਨਾਮ ਉਤਾਨ ਪਦ ਸੀ ਉਹ ਜ਼ਮਾਨੇ ਦੇ ਰਿਵਾਜ ਮੁਤਾਬਕ ਜਿਹੜੇ ਰਿਦਵਾੜੇ ਲੋਕ ਸਨ ਉਹ ਇੱਕ ਤੋਂ ਵੱਧ ਸ਼ਾਦੀਆਂ ਕਰ ਲੈਂਦੇ ਉਸ ਰਾਜੇ ਦੀਆਂ ਦੋ ਰਾਣੀਆਂ ਸਨ ਤੇ ਧਰੂ ਪਹਿਲੀ ਵੱਡੀ ਰਾਣੀ ਦੀ ਕੁੱਖ ਤੋਂ ਪੈਦਾ ਹੋਇਆ ਤੁਸੀਂ ਕਿਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵਾਰਾਂ ਪੜ੍ਹਿਆ ਕਰੋ ਉਹਨਾਂ ਨੇ ਇੱਕ ਵਾਰ ਦੇ ਵਿੱਚ 30 ਮਹਾਨ ਪੁਰਸ਼ਾਂ ਦਾ ਜ਼ਿਕਰ ਕੀਤਾ ਔਰ ਉਹ ਵਾਰ ਦੀ ਪਹਿਲੀ ਪੌੜੀ ਹੈ ਬਾਬੇ ਧਰੂ ਦੇ ਸੰਬੰਧ ਵਿੱਚ ਰਾਜੇ ਦੀਆਂ ਦੋ ਰਾਣੀਆਂ ਨੇ ਪਹਿਲੀ ਰਾਣੀ ਦੀ ਕੁੱਖ ਤੋਂ ਧਰੂ ਪੈਦਾ ਹੋਇਆ ਬਾਹਰ ਖੇਡਣ ਗਿਆ ਸਾਥੀਆਂ ਨਾਲ ਖੇਡ ਕੇ ਆਇਆ ਮਮਤਾ ਦਾ ਪ੍ਰਭਾਵ ਉਹਨੇ ਆ ਕੇ ਆਪਣੇ ਪਿਓ ਦੀ ਗੋਦੀ 'ਚ ਬੈਠ ਕੇ ਆਪਣੇ ਬਾਪ ਦੇ ਗਲ 'ਚ ਬਾਹਵਾਂ ਪਾ ਕਰਕੇ ਲਾਲ ਕਰਨ ਲੱਗ ਪਿਆ ਜਿਵੇਂ ਬੱਚੇ ਕਰਦੇ ਨੇ ਹਾਕਾਂ ਦਾ ਮਤੇਈ ਮਿੱਟੀ ਦੀ ਮਾੜੀ ਰੱਬ ਕਿਰਪਾ ਕਰੇ ਕਿਸੇ ਦੀ ਮਤੇਈ ਮਾਂ ਨਾ ਹੋਵੇ ਦੁਸ਼ਮਣ ਦੀ ਵੀ ਨਾ ਹੋਵੇ ਧਰੂ ਆਪਣੇ ਬਾਪ ਦੀ ਗੋਦੀ 'ਚ ਬੈਠ ਕੇ ਆਪਣੇ ਪਿਤਾ ਦੇ ਗਲ ਵਿੱਚ ਬਾਹਵਾਂ ਪਾ ਕਰਕੇ ਲਾੜ ਕਰ ਰਿਹਾ ਮਤੇਈ ਤੋਂ ਜਰਿਆ ਨਾ ਗਿਆ ਉਹਨੇ ਪਰਵਾਹ ਨਹੀਂ ਕੀਤੀ ਆਪਣੇ ਪਤੀ ਦੀ ਧਰੂ ਨੂੰ ਬਾਂਹ ਤੋਂ ਖਿੱਚ ਕਰਕੇ ਵਗਾਲ ਕੇ ਮਾਰ ਕੇ ਕਹਿਣ ਲੱਗੀ ਜੇ ਇੱਥੇ ਬਹਿਣਾ ਸੀ ਤੇ ਮੇਰੀ ਕੁੱਖ ਤੋਂ ਜੰਮ ਦੋ ਤੈਨੂੰ ਇੱਥੇ ਬਹਿਣ ਦਾ ਕੋਈ ਹੱਕ ਨਹੀਂ ਪ੍ਰਤੀਤ ਹੁੰਦਾ ਵੀ ਰਾਜਾ ਚਮੜੇ ਦਾ ਗਾਹਕ ਹੋਵੇਗਾ ਅਗਰ ਚਮੜੇ ਦਾ ਗਾਹਕ ਨਾ ਹੁੰਦਾ ਤੇ ਧਰੂ ਦੀ ਮਾਂ ਉਹਦੇ ਨਾਲ ਵਿਆਹੀ ਹੋਈ ਸੀ ਉਹ ਜੁਰਤ ਕਰਦਾ ਕਹਿਣ ਲੱਗਾ ਵੀ ਮੇਰਾ ਪੁੱਤ ਤੂੰ ਕੌਣ ਹੈ ਬਾਹੂ ਫੜਨ ਵਾਲੀ ਜਿਹਨੂੰ ਪੰਜਾਬੀ 'ਚ ਕਹਿੰਦੇ ਰੰਨ ਦਾ ਮਜ਼ੂਰ ਹੋਏਗਾ ਆਖਰਕਾਰ ਧਰੂ ਦੀ ਮਾਂ ਉਤਾਨ ਪਾਦ ਨਾਲ ਵਿਆਹੀ ਹੋਈ ਹੈ ਉਹਦੀ ਉਹ ਬਿੰਦ ਤੋਂ ਪੈਦਾ ਹੋਇਆ ਇਹਨੂੰ ਕੀ ਹੱਕ ਉਹਨੂੰ ਪਾਸੇ ਕਰਨ ਦਾ ਭਾਈ ਸਾਹਿਬ ਨੇ ਬੜੇ ਪਿਆਰ ਤੇ ਵਿਸਤਾਰ ਨਾਲ ਉਹ ਪ੍ਰਸੰਗ ਲਿਖਿਆ ਹੈ ਉਹ ਕਹਿੰਦੇ ਧਰੂ ਹੱਸਦਾ ਕਰ ਆਇਆ ਕਰ ਪਿਆਰ ਪਿਓ ਕੁੱਛੜ ਲੀਤਾ। ਆਖਿਰ ਬਾਪ ਤਾਂ ਬਾਪ ਹੈ ਨਾ, ਦਿਨ ਤੋਂ ਪੈਦਾ ਹੋਏ ਸੀ, ਪਿਆਰ ਆਇਆ, ਪੁੱਤ ਦਾ ਗੁੱਟ ਫੜ ਕੇ ਬਾਪ ਨੇ ਆਪਣੇ ਬੇਟੇ ਨੂੰ ਗੋਦੀ ਚ ਬਿਠਾ ਲਿਆ। ਇਹਦੇ ਅੱਖਰੀ ਅਰਥ ਇਹ ਨੇ, ਧਰੂ ਹੱਸਦਾ ਕਰ ਆਇਆ ਕਰ ਪਿਆਰ ਪਿਓ ਕੁੱਛੜ ਲੀਤਾ, ਬਾਹੋ ਪਗੜ ਉਠਾ ਲਿਆ, ਮਨ ਵਿੱਚ ਰੋਸ ਮਤਰੀ ਕੀਤਾ। ਜਿਹੜੀ ਮਤਰੀ ਮਾਂ ਸੀ ਉਹਨੂੰ ਇਸ ਗੱਲ ਤੇ ਇਤਰਾਜ਼ ਆਇਆ ਵੀ ਇਹ ਕੌਣ ਹੈ ਮੇਰੇ ਪਤੀ ਦੀ ਗੋਦੀ ਚ ਬਹਿਣ ਵਾਲਾ। ਬਾਹੋਂ ਪਗੜ ਉਠਾ ਲਿਆ, ਮਨ ਵਿੱਚ ਰੋਸ ਮਤਰੀ ਕੀਤਾ, ਡੱਡੇ ਵਿਕਾ ਮਾਂ ਪੁੱਛੇ ਤੂੰ ਸਵਾਣੀ ਹੈ ਕਿ ਸਰੀਤਾ। ਅਸੀਂ ਆਮ ਕਈ ਥਾਵਾਂ ਤੇ ਪੜ੍ਹਦੇ ਹਾਂ ਹੋਰ ਹਰ ਬਿਰਵਾ ਕੇ ਚਿਕਨੇ ਚਿਕਨੇ ਪਾਥ ਕਮਿੰਗ ਈਨ ਸਕਾਸ ਦੇਰ ਸ਼ੈਡੋਜ ਬਿਫੋਰ ਦੋਜ ਹੂ ਰੂਲ ਦਾ ਕਰੈਡ ਲੂਲ ਦਾ ਵਰਡ। ਜਿਹੜੇ ਪੰਘੂੜਿਆਂ ਤੇ ਰਾਜ ਕਰਦੇ ਦੁਨੀਆਂ ਤੇ ਰਾਜ ਕਰਦੇ ਨੇ, ਜਿਨ੍ਹਾਂ ਨੇ ਕੁਝ ਬਣਨਾ ਉਹ ਬਚਪਨ ਤੋਂ ਮਹਾਨ ਹੁੰਦੇ ਨੇ। ਇਹ ਬੱਚਾ ਸੈਂਸਿਟਿਵ ਹੈ, ਸਮਝਦਾਰ ਹੈ, ਇਹਦਾ ਮਨ ਭਰ ਗਿਆ ਤੇ ਡੱਡੋ ਲਿਕੇ ਤੋਂ ਭਾਵ ਹੈ ਵੀ ਇਹਦੇ ਮਨ ਤੇ ਇੰਨੀ ਸੱਟ ਲੱਗੀ, ਇਹ ਰੋਣਾ ਤਾਂ ਚਾਹੁੰਦਾ ਪਰ ਰੋਇਆ ਨਹੀਂ ਜਾਂਦਾ, ਮਨ ਪੱਥਰ ਹੋ ਗਿਆ। ਡੱਡੂ ਲੁਕਦਾ ਭਾਵਨਾ ਕਿ ਬੁੱਲ ਫਰਕੀ ਜਾਣੇ, ਰੋਣ ਆਉਣਾ ਪਰ ਭੁੱਬਾ ਮਾਰ ਕੇ ਰੋਇਆ ਨਾ ਜਾਣਾ, ਇਹਨੂੰ ਡੱਡੂ ਲਿਕਾ ਕਹਿੰਦੇ ਨੇ। ਡੱਡੂ ਲਿਕਾ ਮਾਂ ਪੁੱਛੇ ਤੂੰ ਸਵਾਣੀ ਹੈ ਕਿ ਸਰੀਤਾ, ਮੈਂ ਸਦਕੇ ਜਾਣਾ ਧਰੂ ਦੀ ਮਾਂ ਦੇ, ਨਹੀਂ ਤੇ ਉਹਨੇ ਕਹਿਣਾ ਸੀ ਲਾ ਦਸ ਪੈਸੇ ਤੇ ਕਟੋਫੀਆਂ ਲੈ ਕੇ ਖਾ ਲਾ, ਫੇਰ ਕੀ ਹੋ ਗਿਆ ਤੈਨੂੰ। ਮਾਂ ਨੇ ਆਪਣੇ ਫਰਕ ਦੀ ਪਛਾਣ ਕੀਤੀ, ਉਹ ਕਹਿੰਦੀ ਪੁੱਤਰ ਸਵਾਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੇ ਕਰਮ ਦੜੀਤਾ, ਮੈਂ ਰਾਜੇ ਦੀ ਧੀ ਹਾਂ, ਤੇਰਾ ਨਾਨਾ ਰਾਜਾ ਹੈ, ਤੇਰੇ ਪਿਓ ਰਾਜੇ ਨਾਲ ਵਿਆਹ ਹੀ ਹੋਈ ਆ, ਪਰ ਬੇਟਿਆ ਕਮੀ ਇੱਕ ਹੈ ਤੇ ਜਿਹੜੀ ਮਾਂ ਦੀ ਕੁੱਖ ਤੋਂ ਤੂੰ ਪੈਦਾ ਹੋਇਆ ਉਸ ਮਾਂ ਨੇ ਭਗਵਾਨ ਦਾ ਨਾਮ ਨਹੀਂ ਲਿਆ, ਮਾਂ ਨਾਮ ਤੋਂ ਦੇਣੀ ਹੋਣੀ ਹੈ, ਤੇ ਜਿਹੜੀ ਮਾਂ ਨਾਮ ਤੋਂ ਹੋਣੀ ਹੋਵੇ ਉਹਦੇ ਪੁੱਤਰਾਂ ਦੀ ਇਹੋ ਹੀ ਹਾਲਤ ਹੁੰਦੀ ਹੈ। ਕਹਿਣ ਤੋਂ ਭਾਵ ਕਿ ਮਾਂ ਨੇ ਆਪਣੇ ਪੁੱਤਰ ਨੂੰ ਠੀਕ ਡਾਇਰੈਕਸ਼ਨ ਦਿੱਤੀ, ਦਿਸ਼ਾ ਨਿਰਦੇਸ਼ ਦਿੱਤਾ, ਕਹਿੰਦੀ ਸਵਾਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦੜੀਤਾ। ਹੋਰ ਹਰ ਬੱਚਾ ਆਪਣੀ ਮਾਤਾ ਜੀ ਨੂੰ ਕਹਿਣ ਲੱਗਾ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਣ ਮੀਤਾ, ਮਾਂ ਮੈਨੂੰ ਇਹ ਦੱਸ ਵੀ ਅਵਚਰ ਰਾਜ ਕਿਵੇਂ ਮਿਲ ਸਕਦਾ ਤੇ ਜਿਹੜੇ ਦੁਸ਼ਮਣ ਨੇ ਉਹ ਵੈਰੀ ਬਣ, ਜਿਹੜੇ ਦੁਸ਼ਮਣ ਨੇ ਉਹ ਮਿੱਤਰ ਬਣ ਜਾਣ। ਇੱਕ ਸ਼ਬਦ ਸਾਨੂੰ ਸਾਰਿਆਂ ਨੂੰ ਕੰਠ ਹੈ ਤੇ ਦੁਸ਼ਮਣ ਮਿੱਤਰ ਕਿਵੇਂ ਬਣ ਗਏ। ਦੱਖਣੇ ਮਹੱਲਾ ਪੰਜਵਾਂ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਹਾ ਮਛੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਲਖਮੀ ਤੋਟ ਨਾ ਆਵੇ ਖਰਚ ਰਹਿੰਦਾ, ਲੱਖ 84 ਮੇਦਨੀ ਸਭ ਸੇਵ ਕਰਨ ਦਾ, ਇਹ ਵੈਰੀ ਮਿੱਤਰ ਸਭ ਕੀਤਿਆ ਤੇ ਕਦੋਂ, ਜਾਂ ਤੂੰ ਮੇਰੇ ਵੱਲ ਹੈ। ਆਪਾਂ ਕਦੇ ਪਰਿਪੂਰਨ ਪਰਮਾਤਮਾ ਨੂੰ ਮਾਫੀ ਦੇਣਾ, ਮੈਂ ਤਕਰੀਬਨ ਜਦੋਂ ਵੀ ਬੋਲਦਾ ਇਹਦੇ ਸੰਬੰਧ ਵਿੱਚ ਬੇਨਤੀ ਕਰਦਾ, ਆਪਾਂ ਕਦੇ ਵੀ ਗੁਰੂ ਤੇ ਪਰਮਾਤਮਾ ਨੂੰ ਆਪਣੇ ਵੱਲ ਵੱਲ ਕਰਨ ਲਈ ਬੇਨਤੀ ਕੀਤੀ ਨਹੀਂ, ਆਪਾਂ ਰਸਮੀ ਤੌਰ ਤੇ ਆਉਂਦੇ ਹਾਂ। ਆਪਾਂ ਆਉਂਦੇ ਹਾਂ ਪਦਾਰਥਾਂ ਲਈ, ਆਪਾਂ ਆਉਂਦੇ ਫਿਰ ਸਾਡੀ ਜਿਹੜੀ ਕੋਠੀ ਦੀ ਕੰਧ ਹੋਰ ਖੁੱਲੀ ਹੋ ਜਾਵੇ ਤੇ ਗੁਆਂਢੀ ਚਲੇ ਜਾਣ। ਜੇ ਇੱਕ ਦੇ ਨਾਲ ਦਾ ਮਕਾਨ ਬਣ ਜਾਏ ਨਾ ਗਿਆਨੀ ਜੀ, ਸਾਡੀ ਕੋਠੀ ਚਨੁਗਰੀ ਹੋ ਜਾਏ। ਤੇ ਮੈਂ ਕਹਿੰਦਾ ਮਿੱਤਰਾ, ਭਾਵੇਂ ਤੇਰੀ ਕੋਠੀ ਚਨੁਗਰੀ ਹੋ ਜਾਏ ਤੇ ਭਾਵੇਂ ਐਦ ਕਰ, ਪਰ ਯਾਦ ਰੱਖੀ ਕਾਰਜ ਸਾਢੇ ਤੀਹ ਹੱਥ ਘਣੀ ਤਾਂ ਪੌਣੇ ਚਾਰ, ਜਿੰਨਾ ਕਿੱਸਾ ਤੈਨੂੰ ਮਿਲਣਾ ਨਾ ਉਹ ਕੋਠੀ ਚ ਉਹਨੇ ਮਿਲਣਾ, ਮਿਲਣਾ ਮੜੀਆਂ ਚ। ਤੇ ਹੈ ਕਿੰਨਾ ਕੁ ਕਾਰਜ ਸਾਢੇ ਤੀਹ ਹੱਥ ਸਾਢੇ ਤੇਰੇ ਤਿੰਨ ਹੱਥ, ਆਪਾਂ ਜੋ ਬੇਨਤੀ ਕਰਦੇ ਨਾ ਇਹ ਸਾਡਾ ਪੁਰਾਣਾ ਪੈਮਾਨਾ ਹੈ। ਆਪਣੀ ਕੂਹਣੀ ਤੋਂ ਲੈ ਕਰਕੇ ਆਪਣੀ ਵੱਡੀ ਉਂਗਲ ਤੱਕ ਮੈਨੂੰ ਇਹਨੂੰ ਕਹਿੰਦੇ ਨੇ ਇੱਕ ਹੱਥ। ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਜੇ ਤੂੰ ਮਧਰਾ ਤੇ ਤੇਰੀ ਹੱਥ ਵੀ ਛੋਟਾ ਹੋਏਗਾ ਮਧਰਾ ਹੋਵੇਗਾ, ਜਿਹੜਾ ਤੇਰਾ ਕੱਦ ਲੰਮਾ ਤੇ ਤੇਰਾ ਹੱਥ ਵੀ ਲੰਮਾ। ਸਾਢੇ ਤਿੰਨ ਹੱਥ ਜਾਂ ਪੌਣੇ ਚਾਰ ਹੱਥੋਂ ਤੇਰਾ ਵੱਧ ਥਾਂ ਨਹੀਂ, ਤੇ ਇਹ ਵੀ ਟੈਂਪਰੇਰੀ ਤੌਰ ਤੇ। ਟੈਂਪਰੇਰੀ ਕਿਵੇਂ? ਅੰਬੜੀਆਂ ਵੀ ਚਾਹੀਦਾ ਨਾ, ਤੇ ਜਿਹੜੇ ਵਿਚਾਰੇ ਉੱਥੇ ਗਰੀਬ ਲੋਕ ਕੰਮ ਕਰਦੇ ਨੇ ਉਹ ਕਹਿੰਦੇ ਜੀ ਅੱਜ ਸੰਸਕਾਰ ਵਾਲੇ ਬੜੇ ਆਉਣੇ ਨੇ, ਤੇ ਤੁਸੀਂ ਇਉਂ ਕਰੋ ਵੀ ਆਪਣੇ ਬਾਪੂ ਦਾ ਅੰਗੀਠਾ ਸੰਕੋਚ ਲਓ, ਅਸੀਂ ਉੱਥੇ ਹੋਰ ਦਾ ਸੰਸਕਾਰ ਕਰਨਾ। ਉਹ ਵੀ ਕਬਜ਼ਾ ਨਹੀਂ ਜੇ ਆ ਬਣੇ ਨੇ ਥਾਂ ਥਾਂ ਤੇ ਮੜੀਆਂ ਥੜੇ, ਤੇ ਆਮ ਕਰਕੇ ਚੌਂ ਦਿਨਾਂ ਤੋਂ ਬਾਅਦ ਲੋਕ ਉਹ ਅੰਗੀਠੇ ਨੂੰ ਕੱਟਿਆ ਕਰਦੇ ਨੇ। ਵੈਸੇ ਆਪਾਂ ਤਾਂ ਸਿਆਣੇ ਬੜੇ ਹੋ ਗਏ ਆ, ਬਾਪੂ ਦੀਆਂ ਹੱਡੀਆਂ ਇਹ ਗੁਥਲੀ ਚ ਤੇ ਬਾਕੀ ਬੋਰੀ ਚ ਪਾ ਰਹੀਆਂ। ਕਿਸੇ ਨੇ ਲਾਲ ਗੁਥਲੀ ਲੈ ਲਈ, ਕਿਸੇ ਚਿੱਟੀ। ਗੁਰਮੁਖੋ ਸਿੱਖ ਧਰਮ ਦੀ ਮਰਿਆਦਾ ਦੇ ਮੁਤਾਬਕ ਫੁੱਲ ਚੁਗਣੇ ਮਨਾ ਨੇ। ਇੱਕ ਹੋਰ ਕੰਮ ਚੱਲਿਆ ਵੀ ਤਿੰਨ ਕਿਲੀਆਂ ਨਵੀਆਂ ਕਢਾਉਣੀਆਂ ਤੇ ਦੋ ਤਿੰਨ ਪ੍ਰਸ਼ਾਦੇ ਚੁੱਲ੍ਹੇ ਤੇ ਪਕਾਉਣੇ, ਤੇ ਇੱਕ ਪਾਸੋਂ ਕੱਚੇ ਤੇ ਇੱਕ ਪਾਸੋਂ ਪੱਕੇ। ਮੈਨੂੰ ਪੁੱਛਦੇ ਵੀ ਗਿਆਨੀ ਜੀ ਪਰੌਂਠੀ ਤਾਂ ਮੰਨ ਲਈ ਗੱਲ, ਮੰਡੇ ਵੀ ਗੱਲ ਹੈ, ਰੋਟੀ ਵੀ ਪੱਕੀ, ਪਰ ਜਿਹੜੀ ਇੱਕ ਪਾਸੋਂ ਅੱਧੀ ਤੇ ਇੱਕ ਪਾਸੋਂ ਕੱਚੀ? ਉਹ ਕਹਿੰਦੇ ਬਾਪੂ ਅੱਧੀ ਕੱਚੀ ਪੱਕੀ ਤਾਂ ਮੁੜ ਕੇ ਸਾਡੇ ਘਰ ਨਾ ਬਣੀ, ਸਾਥੋਂ ਪਰੌਂਠੇ ਨਹੀਂ ਪੱਕਦੇ। ਮੈਂ ਅੱਜ ਤੱਕ ਹਜ਼ਾਰਾਂ ਗ੍ਰੰਥ ਪੜ੍ਹੇ ਨੇ, ਹਜ਼ਾਰਾਂ ਦੀ ਗਿਣਤੀ ਚ ਮੈਨੂੰ ਤਿੰਨ ਕੁਲੀਆਂ ਤੇ ਦੋ ਅੱਧ ਸੜੀਆਂ ਰੋਟੀਆਂ ਜਿਹੜਾ ਕੱਚਾ ਧਾਗਾ ਲਪੇੜਦੇ ਨੇ ਮੜੀਆਂ ਚ, ਮੈਨੂੰ ਅੱਜ ਤੱਕ ਉਹਦਾ ਇਤਿਹਾਸ ਨਹੀਂ ਜੇ ਲੱਭਾ। ਇਹਦੀ ਕੀ ਅਮਾਨਤਾ ਹੈ? ਭਾਵੇਂ ਕੋਈ ਛੋਟਾ ਮਰ ਜਾਵੇ ਭਾਵੇਂ ਵੱਡਾ, ਨਿੱਕੀਆਂ ਨਿੱਕੀਆਂ ਤਿੰਨ ਕਿਲੀਆਂ ਕਢਾ ਕੇ ਤੇ ਚਿੱਟੇ ਰੰਗ ਦਾ ਚਾਰ ਗਿਣਾ ਕੱਪੜਾ ਲਪੇੜ ਕੇ ਤੇ ਮੁੜ ਕੇ ਕੱਚੇ ਤਾਂ ਨਾਲ ਲਪੇੜ, ਕਹਿੰਦੇ ਬਾਪੂ ਕੋਠੀ ਸਾਡੇ ਵਾਸਤੇ, ਤੂੰ ਇੱਥੇ ਪੱਕੀ ਰਹਿਸ਼ ਕਰ ਲਾ। ਸਾਡੇ ਗੁਰੂ ਨੇ ਸਾਨੂੰ ਕਰਮ ਕਾਂਡ ਤੋਂ ਮਨਾ ਕੀਤਾ। ਮੈਂ ਇੱਥੋਂ ਤਾਂ ਵੇਖਦਿਆਂ ਵੀ ਇਹ ਸਾਡੀ ਕੌਮ ਦਾ ਕੇਂਦਰੀ ਸਥਾਨ ਮੱਕਾ ਕਾਬਾ ਹੈ। ਇੱਥੋਂ ਦੁਨੀਆਂ ਨੂੰ ਮੈਸੇਜ ਆਇਆ ਸਾਨੂੰ ਗੁਰਮਤ ਮਰਿਆਦਾ ਦੇ ਮੁਤਾਬਕ ਹੱਡੀਆਂ ਨੂੰ ਗੁਥਲੀ ਚ ਪਾਉਣ ਦੀ ਆਗਿਆ ਨਹੀਂ। ਫਿਰ ਆਪਾਂ ਇਹ ਵੀ ਕਹਿੰਦੇ ਹਾਂ ਵੀ ਜੇ ਗੋਇੰਦਵਾਲ ਫੁੱਲ ਪਾਏ ਤੇ ਬਾਪੂ ਮੁਕਤ ਹੋ ਜਾਏਗਾ, ਜੇ ਕੀਰਤਪੁਰ ਸਾਰੇ ਤੇ ਮੁਕਤ ਹੋ ਜਾਏਗਾ। ਮੈਂ ਕੀਰਤਪੁਰ ਤੇ ਗੋਇੰਦਵਾਲ ਮੇਰੇ ਗੁਰੂ ਅਸਥਾਨ ਨੇ, ਮੈਂ ਨਮਸਕਾਰ ਕਰਦਾ। ਪਰ ਗੁਰਮੁਖਾ ਪੁੱਤਰਾਂ ਦੇ ਹੱਡੀਆਂ ਪਾਉਣ ਨਾਲ ਮੁਕਤੀ ਨਹੀਂ। ਇਹ ਤਾਂ ਕੰਮ ਬੜਾ ਵਧੀਆ ਵੀ ਸਾਰੀ ਜ਼ਿੰਦਗੀ ਸ਼ਰਾਬ ਪੀ ਚਲੋ ਤੇ ਮੁੜ ਕੇ ਕਾਕਿਆਂ ਨੂੰ ਕਹੋ ਵੀ ਕਾਕਾ ਮੈਂ ਤੁਹਾਨੂੰ ਇੰਨੇ ਕਰੋੜ ਦੀ ਜਾਇਦਾਦ ਦਿੱਤੀ ਹੈ, ਮੈਨੂੰ ਚੁੱਪ ਕਰਕੇ ਕੀਰਤਪੁਰ ਸਾਹਿਬ ਸੋਟਾ ਹੈ ਜੇ ਮੈਂ ਮੁਕਤ ਹੋ ਜਾਣਾ। ਇਹੋ ਹੀ ਹੋਇਆ ਨਾ ਵੀ ਜੇ ਕੀਰਤਪੁਰ ਸਾਹਿਬ ਫੁੱਲ ਪੈ ਗਏ ਤੇ ਗੱਲ ਬਣ ਗਈ ਮੁਕਤੀ। ਕੀਰਤਪੁਰ ਸਾਹਿਬ ਜਾਈਏ ਆਪ ਗੁਰੂ ਕੀ ਕੀਰਤੀ ਕਰਨ, ਜਿਉਂਦਿਆਂ ਮੱਥਾ ਟੇਕਣ। ਗੋਇੰਦਵਾਲ ਸਾਹਿਬ ਜਾਈਏ ਗੁਰੂ ਕੀ ਬੌੜੀ ਚ ਇਸ਼ਨਾਨ ਕਰਨ ਤੇ ਜਪਜੀ ਸਾਹਿਬ ਦਾ ਪਾਠ ਕਰਨ। ਅਸੀਂ ਜਪਜੀ ਸਾਹਿਬ ਦਾ ਪਾਠ ਨਹੀਂ ਕਰਨ ਗਏ, ਅਸੀਂ ਇਸ਼ਨਾਨ ਕਰਨ ਨਹੀਂ ਗਏ ਤੇ ਆਪਾਂ ਕਹਿੰਦੇ ਵੀ ਬਾਪੂ ਨੇ ਪੁੱਤ ਨੇ ਲਾਲ ਗੁਥਲੀ ਚ ਸਾਡੀਆਂ ਹੱਡੀਆਂ ਭਾਰੀਆਂ ਤੇ ਮੁਕਤ ਹੋ ਜਾਵਾਂਗੇ। ਗੁਰਮੁਖੋ ਅੰਗੀਠਾ ਫੁੱਲਣਾ ਨਹੀਂ ਚਾਹੀਦਾ, ਉਹ ਸਾਰੀ ਰਾਖ ਨੂੰ ਇੱਕ ਥਾਂ ਤੇ ਇਕੱਠਿਆਂ ਕਰਕੇ ਜਿੱਥੇ ਵੀ ਖੁੱਲ੍ਹਾ ਜਲ ਵੇਖੋ ਚੱਲਦਾ ਪ੍ਰਭ, ਉੱਥੇ ਪਾਉਣ ਨਾਲ ਸਾਡਾ ਫਰਜ਼ ਪੂਰਾ ਹੋ ਜਾਏਗਾ। ਮੈਂ दोबारा फिर अपना स्पष्टीकरण दिया, मैं गोइंदवाल साहब जान दे उठ नहीं बोल रहा, मतलब घेर लो भी तुसी ज्ञानी जी गोइंदवाल साहब दी उठ कथा की है, क्यों घेरन वाले बड़े ने ना, भी चंगी गल केड़ी कही, ए नहीं फड़नी, ए कहना भी आपा काबू किवें करना है। गोइंदवाल साहब जाओ गुरु की गल मनन, कीरतपुर साहब गुरु का उपदेश लैन। आपां इको काम सीखिया भी कि बापू मरेगा तो कीरतपुर साहब फुल पा के आवांगे नाल मत्था टेक आवांगे, बापू की मौत मंगदे हन उतों दा टाइम नहीं, चलो बापू के फुलां दे बहाने ते मुड़ के तुर लग्या, कोई गड़वा ले आउंदा कोई गड़वे, ते साडा बापू मरिया सी आ गड़वे लई आ, जदों भरा मरेगा उदों गागर लै आवांगे। मेरा समुगते ते जोर देण तों मतलब है सिखा, साडा गुरु कहिंदा जैसा बीजे सो लुणे, साडा गुरु कहिंदा दद्दा दोस ने पऊ किसे, दोस करमा आपने, जो मैं किया सो मैं पाया, दोस न दीजिए अवर जाना। फिर गुजर जाता तो कहिंदे राह में जाके पहला तो बापू के पैर रखते हैं घर वाले पासे, आ ध्यान दिया जे जो आप किसी का शरीर लैके मड़िया जाए संस्कार कर ली, तो आम करके तो बीबिया की चलती होंगी, बीबिया की घरवाल की, बंदे चुप होंगे ने भी जिम्मे बीबिया करो बंदे करी जाते हैं। अज तक तो बापू के पैर घर मुड़ के बचों कहे पासा बदल लो क्यों भी बापू ने अद्धा टाइम दिता से भी जे उठ के घर जा सकता तो भर जा, हूं तू कासे जोगा नहीं, मड़िया तेरे पैर ने तो चुप करके लम्मा प्योर तेन साड़ के कम निबेड़ देना तेरा। मैनू अज तक पोथी नहीं लभी भी घर वाले पासे नू पैर करने ते मड़िया नू पैर करने का अर्थ की है। फिर पुत्र धा मारदा अग ला के जदों अद्धा सत्कार हो जाता ना, तो जेडे उत्थे चौधरी होंदे ने कड़म चौधरी, वो कहणगे कोई बांस लभो कहदे भी आखे अपने प्यो दे सिर ते तैनू जा मार, पिता मैं ना तेन ज्योद्या चैन लैन दिता तो ना मरिया तो बाद लैन देना, मरे तो बाद वांस लैके अपने बाप की खोपड़ी हुज मारनी, ये दसो भी कि गुरु ग्रंथ सचे पातशाह की कि बाणी लिखी, भाई गुरदास ने कित्थे लिखिया मरिया तो बाद भी हुजा, ये नहीं साडे ते गुरु कृपा करे सतगुरु पातशाह रहमत करन। बेनती कर रहा सां, मां ने अपने पुत्र नूं आख्या कि पुत्र मैं हां तां सुहाणी पर मैं परमात्मा का नाम नहीं लिया। ते बेटे ने आख्या मां की करिए, ते मां ने आख्या पुत्र रब का नाम लेना चाहिए है, परमेश्वर आराधिए जिदो होइए पक्त पुनीता, बाहर चलिया करन ताप मन बरागी पाया अतीता, पिछों राजे सद्या अब चल राज करो नित नीता। पुत घरों निकल लगा आखिर कर आंदरा सन प्यो दियां आंदरा नूं लगा सेक, लगा पुत्र ये तेरी छोटी मां बसमझ है इनू अकल नहीं, तू वड्डा तेरा हक बनता ते पुत्रा अपना अद्धा राज सांभ, किन्ना त्रुबुद्धिमान होगा। कहन लगा अजे घरों भगवान का नाम लैन चलिया ते बापू आवाजा मारदा, ते जे किते भगवान का नाम लै लिया ते पता नहीं की मिले, बाप दे आवाजा मारन ते भी बेटा नहीं मुड़िया। और गुरमुखो धन गुरु ग्रंथ सचे पातशाह की बाणी विच भी जिक्र आउंदा है, साढ़े इतिहास के ग्रंथों विच साढ़े वडेरिया लिखिया है उन्हें 36,000 वरा राज कीता ध्रुव ने और मुक्ति की प्राप्ति की। इहदा मेन केंद्री धुरा नेक मां, मां की भली सिख्या, ਇਸੇ ਪ੍ਰਕਾਰ ਅਸੀਂ ਬਾਬੇ ਫਰੀਦ ਦੀ ਮਾਂ ਦਾ ਜ਼ਿਕਰ ਪੜ੍ਹਦੇ ਹਾਂ, ਬੜਾ ਸਤਿਕਾਰ ਦਿੱਤਾ ਸਾਡੇ ਵਡੇਰਿਆਂ ਨੇ ਬਾਬੇ ਫਰੀਦ ਦੀ ਮਾਂ ਨੂੰ, ਛੋਟਾ ਜਿਹਾ ਬੱਚਾ ਤੇ ਮਾਂ ਕਹਿੰਦੀ ਪੁੱਤਰ ਨਮਾਜ਼ ਪੜ੍ਹਿਆ ਕਰ। ਬਾਬਾ ਫਰੀਦ ਪੰਜਾਬ ਦਾ ਰਹਿਣ ਵਾਲਾ ਹੈ, ਇਹਦੀ ਪੰਜਾਬੀ ਬੋਲੀ ਮਾਂ ਬੋਲੀ ਪੰਜਾਬੀ ਹੈ। ਅੱਜ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ, ਮੈਂ ਅਮੀਰਾਂ ਦੇ ਘਰਾਂ ਚ ਗਿਆ ਗਾਦਰੇ ਕਿਰਪਾਨਾਂ ਤੇ, ਆਪਣੇ 3 ਸਾਲ ਦੇ ਬੱਚਿਆਂ ਨਾਲ ਹਿੰਦੀ ਬੋਲਦੇ, ਹਿੰਦੀ ਪੰਜਾਬੀ ਬੋਲਣਾ ਆਪਣੀ ਸ਼ਰਮ ਮਹਿਸੂਸ ਕਰਦੇ ਨੇ। ਜੇ ਮਾਂ ਸਿੱਖਾਂ ਦੀ ਧੀ ਆਪਣੀ ਕੋਠੀ ਚ ਬੱਚੇ ਨੂੰ ਹਿੰਦੀ ਬੋਲ ਰਹੀ ਹੈ, ਮੈਂ ਸਮਝਦਾ ਇਹਦੇ ਤੋਂ ਵੱਡੀ ਕੋਈ ਦੁਸ਼ਮਣ ਮਾਂ ਨਹੀਂ। ਜਦੋਂ ਬੱਚੇ ਨੂੰ ਪੰਜਾਬੀ ਨਹੀਂ ਸਿਖਾਏ, ਬੱਚਾ ਜਪਜੀਦਾ ਪਾਠ ਕਿਵੇਂ ਕਰੇਗਾ? ਇਹ ਬੜਾ ਦੁੱਖ ਹੈ। ਤੇ ਆਮ ਰਿਵਾਜ ਆਮ ਬੱਚਿਆਂ ਨੂੰ ਹਿੰਦੀ ਬੋਲਣ ਦਾ ਸਰਦਾਰਾਂ ਦੇ ਘਰਾਂ ਚ, ਮੈਂ ਬਾਕੀਆਂ ਨੂੰ ਨਹੀਂ ਕਹਿੰਦਾ। ਬਾਬੇ ਫਰੀਦ ਦੀ ਮਾਂ ਨੇ ਆਪਣੇ ਪੁੱਤਰ ਨੂੰ, ਕਿਉਂਕਿ ਜਿਹੜੀ ਨਮਾਜ਼ ਹੈ ਕੁਰਾਨ ਇਹ ਅਰਬੀ ਭਾਸ਼ਾ ਚ, ਅਰਬੀ ਚ ਤੇ ਦੂਜੀ ਭਾਸ਼ਾ ਚ ਬੋਲਣਾ ਬੜਾ ਔਖਾ ਹੈ। ਜਨਮ ਸਾਖੀਆਂ ਦੇ ਮੁਤਾਬਕ, ਸਾਖੀ ਪ੍ਰਮਾਣਾਂ ਦੇ ਮੁਤਾਬਕ 5 ਸਾਲ ਦੀ ਉਮਰ ਤੱਕ ਬਾਬੇ ਫਰੀਦ ਦੀ ਮਾਂ ਨੇ ਆਪਣੇ ਪੁੱਤਰ ਨੂੰ ਨਮਾਜ਼ ਕੰਠ ਕਰਾ ਦਿੱਤੀ। ਅੱਜ 60 ਸਾਲ ਦੇ ਸਾਡੇ ਸਿੱਖ ਭਾਈਚਾਰੇ ਦੇ ਮੇਰੇ ਭਰਾਵਾਂ ਨੂੰ ਜਪਜੀ ਸਾਹਿਬ ਦਾ ਪਾਠ ਕੰਠ ਨਹੀਂ। ਬਾਬਾ ਫਰੀਦ 5 ਸਾਲ ਦੀ ਉਮਰ ਦੇ ਵਿੱਚ ਨਮਾਜ਼ ਪੜ੍ਹਨ ਲੱਗ ਪਿਆ। ਅੱਜ ਸਿੱਖਾਂ ਦੇ ਘਰ ਪੈਦਾ ਹੋਇਆ ਸਿੱਖ, ਉਹਨੂੰ ਇਕੱਲੇ ਜਪਜੀ ਸਾਹਿਬ ਦੀ ਬਾਣੀ ਕੰਠ ਨਹੀਂ, ਉਹਦਾ ਗੁਰੂ ਨਾਲ ਕਿੰਨਾ ਕੁ ਪ੍ਰੇਮ ਹੈ, ਕਿੰਨਾ ਕੁ ਸੁਨੇਹ ਹੈ, ਗੁਰੂ ਨਾਲ ਗੁਰੂ ਦੀ ਕਿੰਨੀ ਕੁ ਮੰਨਦਾ। ਤਰੀਕਾ ਹੈ ਮਾਂ ਦਾ ਪੁੱਤਰ ਨੂੰ ਪਰਮਾਤਮਾ ਨਾਲ ਜੋੜਨ ਦਾ। ਮੁਸਲਮਾਨ ਭਰਾ ਬੀਬੀਆਂ ਬੱਚੇ ਜਦੋਂ ਨਮਾਜ਼ ਪੜ੍ਹਦੇ ਨੇ ਤੇ ਉਹ ਸਭ ਛਾਉਂਦੇ ਨੇ ਸਾਫ, ਮੈਂ ਹੈਰਾਨ ਹੁੰਦਾ ਉਹ ਸਭ ਛਾਉਂਦੇ ਨੇ। ਆਪਾਂ ਗੁਰਦੁਆਰੇ ਵਿੱਚ ਕੁਰਸੀਆਂ ਡਾਹ ਲਈਆਂ, ਕਿਸੇ ਗੁਰਦੁਆਰੇ ਜਾਓ ਨਾ ਤੇ ਬੜੀ ਪਰੇਸ਼ਾਨੀ ਹੁੰਦੀ ਹੈ, ਹਰ ਥਾਂ ਤੇ 3 ਜਾਂ 4 ਕੁਰਸੀਆਂ ਘੱਟ ਤੋਂ ਘੱਟ ਡਿੱਠੀਆਂ ਹੋਣਗੀਆਂ। ਅਸੀਂ ਗੁਰਦੁਆਰਿਆਂ ਨੂੰ ਸਿਨੇਮਾ ਹਾਲ ਬਣਾ ਲਿਆ, ਸਿਨੇਮਾ ਹਾਲ ਜਿਹੜੇ ਫੰਨੇ ਖਾਨ ਨੇ ਨਾ ਉਹ ਕੁਰਸੀਆਂ ਤੇ ਬਹਿਣਗੇ ਤੇ ਬਾਕੀ ਦੀ ਆਮ ਪਬਲਿਕ ਥੱਲੇ। ਬੜਾ ਬਹਾਨਾ ਵੀ ਗੋਡਿਆਂ ਗੋਡੇ ਨਹੀਂ ਮੁੜਦੇ ਗਿਆਨੀ ਜੀ, ਮੈਂ ਕਿਹਾ ਮੁੰਡ ਭਾਵੇਂ ਨਾ ਮੁੰਡ, ਜਦੋਂ ਫੱਟੇ ਦੇ ਪਵੇਗਾ ਨਾ ਉਦੋਂ ਬਿਲਕੁਲ ਸਿੱਧੇ ਹੋਣਗੇ, ਹੁਣ ਭਾਵੇਂ ਨਾ ਮੁੜਦੇ ਪਰ ਫੱਟੇ ਤੇ ਮੁੰਡਗੇ ਲਾਜ਼ਮੀ। ਰੱਬ ਦਾ ਵਾਸਤਾ ਜੇ ਮੈਂ ਤੁਹਾਡੇ ਚਰਨਾਂ ਵਿੱਚ ਸਿਰ ਰੱਖ ਕੇ ਬੇਨਤੀ ਕਰਦਾ, ਗੁਰਮੁਖੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਰੱਬ ਹੈ, ਤੇ ਗੁਰਦੁਆਰੇ ਦੇ ਹਾਲ ਨੂੰ ਗੈਲਰੀ ਨਾ ਬਣਾਈਏ, ਸਿਨੇਮਾ ਹਾਲ ਨਾ ਬਣਾਈਏ। ਜੇ ਸਾਡਾ ਸਰੀਰ ਸਾਥ ਨਹੀਂ ਨਾ ਦਿੰਦਾ ਤੇ ਬਾਹਰ ਕੁਰਸੀ ਪਰ ਡਾਲ ਕੇ ਬਹਿ ਜਾਓ, ਤੁਹਾਡੇ ਕੰਨਾਂ 'ਚ ਆਵਾਜ਼ ਆਈ ਜਾ ਗਈ ਆਪਾਂ ਸੁਣਨਾ ਹੀ ਹੈ ਨਾ। ਲੇਕਿਨ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਸਾਹਮਣੇ ਕੁਰਸੀ ਡਾਹ ਕੇ ਬਹਿਣਾ, ਮੇਰੀ ਸਮਝ ਦੇ ਮੁਤਾਬਕ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਅਪਮਾਨ ਕਰਨਾ। ਗਿਆਨੀ ਜੀ ਲਿਖਿਆ ਕਿੱਥੇ ਹੈ? ਉਹ ਭਲਿਓ ਲਿਖੇ ਦੇ ਮੁਤਾਬਕ ਤੁਹਾਨੂੰ ਬੇਨਤੀ ਕਰਦਾ, ਗੁਰੂ ਕੀ ਬਾਣੀ 'ਚ ਲਿਖਿਆ ਹੋਏ 71 ਮਿਲੋ ਮੇਰੇ ਭਾਈ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਕੁਰਸੀ ਡਾਹੇ ਨਹੀਂ, ਗੁਰਮੁਖ ਤੁਸੀਂ ਗੁਰਮੁਖ ਹੋ, ਬੈਸੋ ਬਹੋ ਸਫਾ ਵਿਛਾਏ, ਸਫਾ ਵਿਛਾ ਕਰਕੇ ਤੇ ਆਪਾਂ ਕੁਰਸੀ ਡਾਹ ਕੇ ਬਹਿੰਦੇ ਹਾਂ। ਹੁਣ ਸੋਫੇ ਲਾ ਲੈਣੇ ਸੋਫੇ। ਬਾਬੇ ਫਰੀਦ ਦੀ ਮਾਂ ਥੋੜੀ ਜੀ ਸ਼ੱਕਰ ਸਭ ਦੇ ਪੱਲੇ ਰਾਗ ਪਾ ਕੇ ਰੱਖ ਦਿੰਦੀ। ਨਮਾਜ਼ ਪੂਰੀ ਹੋਣੀ ਤੇ ਮਾਂ ਨੇ ਆਖਣਾ ਪੁੱਤਰ ਵੇਖ ਲਾ ਖੁਦਾ ਨੇ ਸ਼ੱਕਰ ਦਿੱਤੀ। ਇੱਕ ਦਿਨ ਬਾਬੇ ਦਾ ਦਿਲ ਚਾਹਿਆ ਕਿ ਮੈਂ ਸ਼ੱਕਰ ਖਾਵਾਂ, ਮਾਂ ਘਰ ਨਹੀਂ। ਬਾਬੇ ਨੇ ਨਮਾਜ਼ ਪੜ੍ਹੀ, ਨਮਾਜ਼ ਪੂਰੀ ਹੋਈ ਤੇ ਸਿਰ ਚੁੱਕਿਆ ਸ਼ੱਕਰ ਨਾਲ ਘਰ ਹੀ ਭਰਿਆ ਪਿਆ, ਸਾਰਾ ਘਰ ਹੀ, ਸਾਰੀ ਚਰਚਾ ਚੱਲੀ। ਬਾਬੇ ਫਰੀਦ ਨੇ ਆਖਿਆ ਬੇਬੇ ਅੱਜ ਇੰਨੀ ਸ਼ੱਕਰ ਕਿਉਂ? ਸਦਕੇ ਜਾਵਾਂ ਉਸ ਨੇਕ ਮਾਂ ਦੇ। ਕਹਿੰਦੀ ਪੁੱਤਰ ਅੱਗੇ ਮਾਂ ਦਾ ਬੁੱਕ ਸੀ, ਅੱਜ ਖੁਦਾ ਦਾ ਬੁੱਕ ਹੈ। ਔਰ ਬਾਬਾ ਇੱਥੋਂ ਤੱਕ ਲੰਘ ਗਿਆ, ਉਹਨਾਂ ਆਪਣੀ ਜ਼ਬਾਨ ਤੇ ਕਰਮ ਨਾਲ ਲਿਖਿਆ ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮਾਖੂ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾਲ ਪੁੱਜਣ ਦੁੱਧ ਰੱਬ ਨਾਲ ਪੁੱਜਣ ਦੁੱਧ ਮੈਂ ਦੁੱਧ ਵੀ ਪੀਤਾ ਹੈ ਮੈਂ ਮਿਸ਼ਰੀ ਵੀ ਖਾਧੀ ਹੈ ਮੈਂ ਸ਼ਹਿਦ ਵੀ ਚੱਟ ਕੇ ਵੇਖਿਆ ਸ਼ੱਕਰ ਤੇ ਗੁੜ ਵੀ ਖਾਧਾ ਪਰ ਜਿਹੜਾ ਅੱਲੇ ਦੇ ਅੱਲਾ ਦੇ ਨਾਂ ਚ ਆਨੰਦ ਉਹ ਕਿਤੇ ਨਹੀਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਵੀ ਜਿਸ ਮਨੁੱਖ ਦੇ ਹਿਰਦੇ ਚ ਪਰਮਾਤਮਾ ਦਾ ਨਾਂ ਨਹੀਂ ਵਸਿਆ ਕਿੰਨਾ ਚੰਗਾ ਵੀ ਕੋ ਮਾਂ ਬਾਂਹ ਰਹਿ ਜਾਏ ਜਿਹਨੇ ਆਪਣੇ ਪੁੱਤ ਨੂੰ ਠੀਕ ਸਿੱਖਿਆ ਨਹੀਂ ਦਿੱਤੀ
ਤਿੰਨ ਸੁਣੀ ਦੇਹ ਫਿਰ ਬਿਨ ਨਾਵੈ
ਉਹਨਾਂ ਦੀ ਨਾਂ ਦੇਹ ਨਾਮ ਤੋਂ ਬਿਨਾਂ ਖਾਲੀ ਹੈ
ਓਏ ਖਪ ਖਪ ਮੋਏ ਕਰਾਂਜਾ
ਨਾਮ ਤੋਂ ਟੁੱਟੇ ਹੋਣ ਕਰਕੇ ਉਹ ਕਿਰਜ ਕਿਰਜ ਕੇ ਖਪ ਖਪ ਕੇ ਮਰਦੇ ਨੇ ਜ਼ਿੰਦਗੀ ਪ੍ਰਯੰਤ
ਮੇਰੇ ਮਨ ਜਪ ਰਾਮ ਨਾਮ ਹਰ ਮਾਜਾ
ਮੇਰੇ ਮਨਾ ਭਗਵਾਨ ਦਾ ਨਾਮ ਜਪ ਤੇ ਜਪਣਾ ਲੋਕਾਂ ਨੂੰ ਵਿਖਾਉਣ ਲਈ ਨਹੀਂ ਮੈਂ ਇੱਕ ਨਵਾਂ ਕੰਮ ਅੱਜ ਵੇਖਿਆ ਤੇ ਇੱਕ ਭੈਣ ਨਾਲੇ ਗੁੜਕਾ ਫੜ ਕੇ ਤੁਰੀ ਫਿਰੇ ਤੇ ਨਾਲੇ ਪ੍ਰਕਰਮਾ ਕਰੀ ਚ ਮੈਂ ਕਿਹਾ ਮੌਜ ਮੁੱਲ ਮੇਲਾ ਹੀ ਤਾਂ ਤੇ ਦੂਜਿਆਂ ਨੂੰ ਤਾਂ ਪਤਾ ਚੱਲੇਗਾ ਨਾ ਬੀਬੀ ਗੁੜਕਾ ਫੜਦੀ ਹੈ ਪੜ੍ਹਦੀ ਹੈ ਬੜਾ ਔਖਾ ਜੇ ਮਨ ਕਰਕੇ ਬਾਣੀ ਪੜ੍ਹਨੀ ਆਪਾਂ ਬਾਣੀ ਪੜ੍ਹਦੇ ਲੋਕਾਂ ਨੂੰ ਵਿਖਾਉਣ ਲਈ ਵੀ ਇੰਪ੍ਰੈਸ ਬੜਾ ਪ੍ਰਭਾਵਿਤ ਹੋਣ ਵੀ ਫਲਾਣਾ ਬੜੀ ਬਾਣੀ ਪੜ੍ਹਦਾ ਹੈ ਭਲਿਓ ਭਜਨ ਲਗਾ ਕੇ ਕਰੀਦਾ ਲਗਾ ਕੇ ਲੋਕਾਂ ਨੂੰ ਵਿਖਾਉਣ ਲਈ ਲੋਕਾਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਮੇਰੇ ਮਨ ਜਾਪ ਰਾਮ ਨਮ ਹਰ ਮਾਝਾ ਪਰਮਾਤਮਾ ਦਾ ਨਾਮ ਆਪਣੇ ਦਿਲ ਦੀ ਤਹਿ ਤੋਂ ਫਰਾਮ ਦੀ ਕੋਰ ਆਫ ਹਾਰਟ ਆਪਣੀ ਦਿਲ ਦੀ ਤਹਿ ਤੋਂ ਜਪਣਾ ਕਰ
ਹਰ ਹਰ ਕਿਰਪਾਲ ਕਿਰਪਾ ਪ੍ਰਭ ਤਾਰੇ
ਪਰਮਾਤਮਾ ਕਿਰਪਾ ਦਾ ਘਰ ਉਹ ਕਿਰਪਾ ਕਰ ਦੇਵੇਗਾ ਜਿਨ੍ਹਾਂ ਤੇ ਕਿਰਪਾ ਕਰ ਦਿੱਤੇ
ਗੁਰ ਗਿਆਨ ਦਿਓ ਮਨ ਸਮਝਾ
ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਆਤਮ ਗਿਆਨ ਦਿੱਤਾ ਜਿਹੜਾ ਮਨ ਵਿਗੜਿਆ ਸੀ ਉਹ ਸਮਝ ਗਿਆ ਠੀਕ ਟਿਕਾਣੇ ਤੇ ਆ ਗਿਆ ਦੇ ਕਰਕੇ ਕਿਰਪਾ ਕਰਦੇ ਹਨ
ਹਰ ਕੀਰਤ ਕਲ ਯੁਗ ਪਾਦੇ ਉਤਮ
ਕਲਯੁਗ ਦੇ ਸਮੇਂ ਚ ਗੁਰਮੁਖੋ ਪਰਮਾਤਮਾ ਦੀ ਵਡਿਆਈ ਕਰਨੀ ਇਹ ਸਾਰਿਆਂ ਤੋਂ ਮਹਾਨ ਕਰਮ ਹੈ ਕੀਰਤੋਂ ਪਾਵੜਿਆਈ ਕਰਨੀ ਹਰ ਦਰਤ ਹੈ ਪਰਮਾਤਮਾ ਜਿਹੜਾ ਪਰਿਪੂਰਨ ਪਰਮਾਤਮਾ ਸਾਰਿਆਂ ਤੋਂ ਉੱਤਮ ਹੈ ਇਸ ਕਲਯੁਗ ਦੇ ਸਮੇਂ ਚ ਉਹਦਾ ਨਾਮ ਲੈਣਾ ਉਹਦੀ ਵਡਿਆਈ ਕਰਨੀ ਸਭ ਤੋਂ ਮਹਾਨ ਕਰਮ ਜਾਨਣਾ ਕਰੀਏ
ਹਰ ਪਾਈਐ ਸਤਿਗੁਰ ਮਾਝਾ
ਪਰ ਗੁਰਮੁਖਾ ਇਹ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਵੇਗੀ ਮੈਂ ਠੱਤਰ ਦੇ ਵਿੱਚ ਇੱਕ ਮਹਾਤਮਾ ਹੋਏ ਨੇ ਸੇਵਾਦਾਸ ਪਿੱਛੋਂ ਮਾਨਕ ਤੋਂ ਆਏ ਮਾਨਕ ਪਿੰਡ ਸੀ ਕੁਝ ਲਾਹੌਰ ਵਿੱਚ ਉਹਨਾਂ ਦੇ ਕੋਲ ਇਹਦੇ ਅਰਥ ਪੜੇ ਨੇ ਮਾਝਾ ਦੇ ਟੇਕਿਆਂ ਚ ਹੋਰ ਨੇ ਟਕਸਾਲ ਵਿੱਚ ਹੋਰ ਪੜਾਇਆ ਗਿਆ ਲੇਕਿਨ ਉਹਨਾਂ ਮਹਾਂਪੁਰਸ਼ਾਂ ਨੇ ਇੱਕ ਨਵਾਂ ਅਰਥ ਮੈਂ ਉਹਨਾਂ ਕੋਲ ਪੜ੍ਹਿਆ ਅੱਸੂ ਤੇ ਚੇਤ ਦੇ ਮਹੀਨੇ ਜ਼ਮੀਨਦਾਰ ਲੋਕ ਆਪਣੀਆਂ ਰੂੜੀਆਂ ਢੋਂਦੇ ਨੇ ਔਰ ਉਹ ਬਹੁਤਾ ਭਾਰ ਹੋਣ ਕੇ ਦੋ ਬਲਦ ਗੜ ਦੇ ਥੱਲੇ ਸਿਰ ਦਿੰਦੇ ਨੇ ਤੇ ਦੋਵਾਂ ਨੂੰ ਪੁਜਾਲੀ ਪਾ ਕੇ ਅੱਗੇ ਜੋੜਿਆ ਜਾਂਦਾ ਤੇ ਜਿਹੜਾ ਇੱਕ ਰੱਸਾ ਹੁੰਦਾ ਉਹਨੂੰ ਖਿੱਚਣੀ ਉਹਨੂੰ ਕਹਿੰਦੇ ਨੇ ਮਾਝਾ ਔਰ ਉਹ ਭਾਰ ਖਿੱਚਦਾ ਇਸੇ ਪ੍ਰਕਾਰ ਇਹਦਾ ਅੰਤਰੀਵ ਅਰਥ ਉਹਨਾਂ ਮਹਾਂਪੁਰਸ਼ਾਂ ਨੇ ਕੀਤਾ ਬਾਬਾ ਸੇਵਾਦਾਸ ਜੀ ਨੇ ਉਹ ਕਹਿੰਦੇ ਗੁਰਮੁਖੋ ਜਿਵੇਂ ਉਹ ਰੱਸਿਆ ਪਾਉਣ ਦੇ ਨਾਲ ਅਗਲੇ ਬਲਦ ਉਸ ਗੱਡ ਨੂੰ ਖਿੱਚਦੇ ਨੇ ਤੇ ਗੱਡ ਸੌਖੀ ਨਿਕਲ ਜਾਂਦੀ ਹੈ ਇਸੇ ਪ੍ਰਕਾਰ ਤੋਂ ਗੁਰੂ ਦੇ ਆਪਣੇ ਦਰਮਿਆਨ ਤੋਂ ਉਹ ਮਾਝਾ ਸਾਂਭ ਪਾਉਣਾ ਕਰ ਇਹ ਸਾਡਾ ਪੁਰਾਤਨ ਸਮਾਜਿਕ ਅਰਥ ਹਨ
ਬਲਹਾਰੀ ਸਤਿਗੁਰ ਆਪਣੇ
ਗੁਰੂ ਤੋਂ ਸਦਕੇ ਜਾਂਦਾ ਹਾਂ
ਗੁਪਤ ਨਾਮ ਪਰ ਗਾਜਾ
ਪਰਿਪੂਰਨ ਪਰਮਾਤਮਾ ਸਾਡੇ ਅੰਦਰ ਗੁਪਤ ਸੀ ਅਭਿਆਸ ਕਰਨ ਕਰਕੇ ਪ੍ਰਗਟ ਹੋ ਗਿਆ
ਦਰਸ਼ਨ ਸਾਧ ਮਿਲੇ ਵੱਡ ਭਾਗੇ
ਉਹਨਾਂ ਦੇ ਭਾਈ ਵੱਡੇ ਕਰਮ ਨੇ ਉਹਨਾਂ ਨੂੰ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਮਿਲ ਗਈ ਸਾਧ ਕੌਣ ਸਾਧ ਨਾਮ ਨਿਰਮਲ ਤਾਂ ਕੇ ਕਰਮ
ਸਭ ਕਿਲ ਵਿਖ ਗਏ ਗਵਾਜਾ
ਉਹਨਾਂ ਮਹਾਂਪੁਰਸ਼ਾਂ ਗੁਰਮੁਖਾਂ ਨੇਕ ਪੁਰਸ਼ਾਂ ਦੀ ਸੰਗਤ ਕਰਨ ਕਰਕੇ ਕਿਲ ਵਿਖ ਤੋਂ ਪਾੜਾ ਪਾਪਾਂ ਵਾਲਾ ਸੁਭਾਅ ਸੀ ਜੀ ਹੱਤਿਆ ਕਰਨੀ ਹੋਰ ਕਈ ਤਰ੍ਹਾਂ ਦੇ ਮੰਦ ਕਰਮ ਕਰਨੇ ਉਹ ਗਵਾਜ ਗਏ ਭਾਵ ਉਹਦਾ ਚੇਤਾ ਭੁੱਲ ਗਿਆ ਉਹ ਬੁਰੇ ਕਰਮਾਂ ਤੋਂ ਪਰਹੇਜ਼ ਕਰਨ ਲੱਗ ਪਿਆ ਜੀਵ
ਸਤਿਗੁਰ ਸਾਹੋ ਪਾਇਆ ਵੱਡ ਦਾਣਾ
ਪਾ ਆਪ ਦਨਾ ਚਤਰ। ਸਤਿਗੁਰੂ ਪਾਤਸ਼ਾਹ ਦਨਾ ਨੇ, ਉਹ ਚਤਰ ਨੇ, ਉਹਨਾਂ ਕੋਲੋਂ ਸਾਨੂੰ ਇਹ ਦਾਤ ਮਿਲੀ।
ਹਰ ਕੀਏ ਬਹੁ ਗੁਣ ਸਾਂਝਾ,
ਸਤਿਗੁਰੂ ਪਾਤਸ਼ਾਹ ਨੇ ਸਾਡੀ ਤਰਹਿਮਤ ਕੀਤੀ ਤੇ ਸਾਡੀ ਗੁਣਾਂ ਨਾਲ ਸਾਂਝ ਪਵਾ ਦਿੱਤੀ। ਜਿਹੜਾ ਮਨ ਅੱਗੇ ਚੋਰੀ ਬਾਰੇ ਸੋਚਦਾ ਸੀ ਨਾ, ਹੁਣ ਗੁਰੂ ਨੇ ਕਿਰਪਾ ਕਰਕੇ ਸਮਝਾਇਆ, ਪਿਆਰਿਆ ਹੱਕ ਪਰਾਇਆ ਨਾਨਕਾ, ਉਹ ਸੂਰ ਉਸ ਗਾਏ ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਸੋ ਇਸ ਪ੍ਰਕਾਰ ਪਾਤਸ਼ਾਹ ਨੇ ਗੁਣ ਦੇ ਦਿੱਤੇ, ਰਹਿਮਤ ਕਰ ਦਿੱਤੀ, ਸਾਡੀ ਗੁਣਾਂ ਨਾਲ ਸਾਂਝ ਪੈ ਗਈ, ਸਾਨੂੰ ਚੰਗੇ ਕਰਮ ਚੰਗੇ ਲੱਗਣੇ ਸ਼ੁਰੂ ਹੋ ਗਏ।
ਜਿਨ੍ਹਾਂ ਕੋ ਕਿਰਪਾ ਕਰੀ ਜਗ ਜੀਵਨ,
ਬੇਨਤੀ ਪ੍ਰਵਾਨ ਕਰਨੀ, ਬਾਤ ਮਿਹਨਤ ਨਾਲ ਨਹੀਂ ਜੇ ਬਣਨੀ, ਬਾਤ ਰਹਿਮਤ ਨਾਲ ਬਣਨੀ ਹੈ। ਰਹਿਮਤ ਨਾਲ ਸਾਡੇ ਚ ਇੱਕ ਬਹੁਤ ਵੱਡੀ ਕਮਜ਼ੋਰੀ ਹੈ, ਅਸੀਂ ਸੇਵਾ ਕਰਕੇ ਕਹੇ ਨੇ ਪਾਤਸ਼ਾਹ ਸੇਵਾ ਕੀਤੀ ਹੈ ਤੇ ਨੋਟ ਕਰ ਲਈ, ਕਿਤੇ ਭੁੱਲ ਨਾ ਜਾਈ। ਜਿਵੇਂ ਆਪਾਂ ਪਾਠ ਕਰਦੇ ਤੇ ਆਪਾਂ ਕਹਿੰਦੇ ਇੰਨੇ ਪਾਠ ਕੀਤੇ ਨੇ, ਗਿਣ ਗਿਣ ਕੇ ਹਿਸਾਬ ਕਿਤਾਬ ਦਿੰਦੇ ਹਾਂ। ਪਿਆਰਿਓ, ਬਾਤ ਗਿਣਤੀਆਂ ਨਾਲ ਨਹੀਂ ਬਣਨੀ, ਆਪਣੇ ਪਾਪਾਂ ਤੇ ਗੁਨਾਹਾਂ ਦਾ ਪੱਲਾ ਭਾਰੀ ਜੇ ਆਪਾਂ ਜੇ ਤੋਲ ਤੋਲ ਕੰਮ ਕੀਤਾ ਨਾ, ਤੋਲ ਤੋਲ ਕੇ ਆਪਣੇ ਗੁਨਾਹ ਪਾਪ ਤੇ ਐਬ ਜ਼ਿਆਦਾ ਤੇ ਨੇਕੀ ਘੱਟ, ਇਸ ਕਰਕੇ ਇਹਨਾਂ ਆਖਿਆ ਕਰੀਏ ਪਾਤਸ਼ਾਹ ਲੇਖੇ ਕਤੇ ਨਾ ਛੁੱਟੀਏ, ਖਿਣ ਖਿਣ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ, ਤੂੰ ਬਖਸ਼ਣ ਦੀ ਸਮਰੱਥਾ ਰੱਖਦਾ ਬਖਸ਼ ਲੈ। ਤੇ ਜੇ ਆਪਾਂ ਇਸ ਪ੍ਰਕਾਰ ਨਿਮਰਤਾ ਨਾਲ ਬੇਨਤੀ ਕਰਾਂਗੇ ਤੇ ਅਗਲਾ ਸ਼ਬਦ ਹੈ ਪਾਰ ਉਤਾਰਨ ਹਾਰ, ਗੁਰੂ ਪਾਰ ਕਰਨ ਦੀ ਸਮਰੱਥਾ ਰੱਖਦਾ। ਔਰ ਇਸੇ ਨਿਯਮ ਦੇ ਤਹਿਤ ਸਾਡੇ ਸਿੰਘ ਸਾਹਿਬਾਨ ਜਦੋਂ ਵੀ ਹਰਿਮੰਦਰ ਸਾਹਿਬ ਹੁਕਮਨਾਮਾ ਲੈਂਦੇ ਨੇ, ਉਹ ਇਹ ਸਵਈਆ ਪੜ੍ਹਦੇ ਨੇ, ਹਮ ਅਵਗਣ ਭਰੇ। ਇਹ ਨਹੀਂ ਆਖਿਆ ਵੀ ਗੁਣਾਂ ਨਾਲ ਭਰੇ ਆ, ਹਮ ਅਵਗਣ ਭਰੇ ਇਹ ਗੁਣ ਨਾ ਹੀ, ਅੰਮ੍ਰਿਤ ਛਾੜ ਵਿਖੇ ਬੇਖਾ ਹੀ, ਮਾਇਆ ਮੋਹ ਭਰਮ ਪੈ ਭੂਲੇ, ਸੁਤਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇ ਮਲੰਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰੱਖੋ ਸਰਨਾਈ। ਸਾਡੀ ਤੇ ਇੱਕ ਅਰਦਾਸ ਹੈ, ਸਾਡਾ ਤਾਂ ਇੱਕ ਤਰਲਾ ਹੈ। ਸੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ,
ਹਰ ਉਰ ਧਾਰਿਓ ਮਨ ਮਾਜਾ,
ਜਗਤ ਨੂੰ ਜੀਵਨ ਦੇਣ ਵਾਲੇ ਪ੍ਰਮਾਤਮਾ ਨੇ ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਕੀਤੀ, ਹਰ ਉਰ ਧਾਰਿਓ ਮਨ ਮਾਜਾ, ਉਰ ਦਾ ਭਾਵ ਹਿਰਦਾ, ਧਾਰਿਓ ਦਾ ਭਾਵ ਗ੍ਰਹਿਣ ਕਰਨਾ, ਜਿਨ੍ਹਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਗੁਰਮੁਖੋ, ਉਹਨਾਂ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾ ਲਿਆ ਹੈ, ਤੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਣਾ ਕੀਤਾ,
ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ।
ਇਹਦੇ ਸਾਡੇ ਵਿਦਵਾਨ ਗੁਰਮੁਖ ਜਨ ਵੀਰ ਦੋ ਅਰਥ ਕਰਦੇ ਨੇ। ਇੱਕ ਅਰਥ ਇਹ ਕਰਦੇ ਨੇ ਵੀ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਲਿਆ, ਧਰਮ ਰਾਏ ਨੇ ਉਹਨਾਂ ਦੇ ਕਾਗਜ਼ ਪਾੜ ਦਿੱਤੇ, ਇਹ ਆਮ ਕਰਕੇ ਇਹ ਅਰਥ ਕਰਦੇ ਨੇ। ਦੂਜਾ ਅਰਥ ਇਹ ਹੈ ਜਨ ਨਾਨਕ ਲੇਖਾ ਸਮਝਾ, ਧਰਮ ਰਾਏ ਦਰ ਕਾਗਜ਼ ਫਾਰੇ, ਜਿਨ੍ਹਾਂ ਗੁਰਮੁਖਾਂ ਨੇ ਦਾਸਾ ਭਾਵ ਧਾਰ ਕੇ ਇਸ ਲੇਖੇ ਨੂੰ ਸਮਝ ਲਿਆ, ਉਹਨਾਂ ਨੇ ਦਾਸਾ ਭਾਵ ਧਾਰਨ ਕਰਕੇ ਧਰਮ ਰਾਜੇ ਦੇ ਕਾਗਜ਼ ਪਾੜ ਦਿੱਤੇ, ਉਹਨਾਂ ਨੂੰ ਪਰਵਾਹ ਹੀ ਨਹੀਂ। ਜਿਨ੍ਹਾਂ ਨੇ ਦਾਸਾ ਭਾਵ ਧਾਰਨਾ ਕੀਤਾ ਨਾ, ਉਹਨਾਂ ਨੇ ਲੇਖੇ ਜੋਖੇ ਵਾਲੇ ਕਾਗਜ਼ ਹੀ ਪਾੜ ਦਿੱਤੇ ਨੇ, ਅਥਵਾ ਜਿਨ੍ਹਾਂ ਨੇ ਦਾਸਾ ਭਾਵ ਧਾਰਨਾ ਕੀਤਾ, ਜਿਨ੍ਹਾਂ ਤੇ ਰਹਿਮਤ ਹੋ ਗਈ ਹੈ, ਧਰਮ ਰਾਜੇ ਨੇ ਉਹਨਾਂ ਦੇ ਕਾਗਜ਼ ਪਾੜ ਦਿੱਤੇ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਡੇ ਸਿਰ ਤੇ ਹੱਥ ਰੱਖਣ, ਤਾਂ ਕਿ ਸਾਨੂੰ ਧਰਮ ਰਾਜੇ ਦਾ ਡਰ ਰਵੇ ਨਾ। ਇਹ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕੁਟਾਨ ਕੁਟਾਨ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫੀ ਜੀ।
जिनको कृपा करी जग जीवन हरे उर तारे ओ मन मज्जा
तरन राय पर कागज फारे
जन नानक लिखा समझा। वाहिगुरु जी का खालसा वाहिगुरु जी की फतेह।